with SBS Radio. SBS ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਮੇਰੇ ਯਾਨੀ ਜਸਦੀਪ ਕੌਰ ਗਿੱਲ ਵੱਲੋਂ ਸਵਾਗਤ ਹੈ। ਦੋਸਤੋ, ਸਾਡੇ ਭਾਈਚਾਰੇ ਦੇ ਬਹੁਤ ਸਾਰੇ ਅਜਿਹੇ ਮਸਲੇ ਨੇ ਜਿਸ ਬਾਰੇ ਅਕਸਰ ਗੱਲਬਾਤ ਥੋੜ੍ਹੀ ਘੱਟ ਹੀ ਹੁੰਦੀ ਹੈ, ਪਰ ਕਿਤੇ ਨਾ ਕਿਤੇ ਇਹ ਘੁਣ ਵਾਂਗੂ ਕਿਸੇ ਵਿਅਕਤੀ ਜਾਂ ਉਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਖਾ ਜ਼ਰੂਰ ਜਾਂਦੇ ਨੇ। ਕਿਸੇ ਵੀ ਵਿਸ਼ੇ ਬਾਰੇ ਅਸੀਂ ਚਰਚਾ ਕਰ ਲੈਂਦੇ ਹਾਂ, ਪਰ ਜਦੋਂ ਗੱਲ ਆਉਂਦੀ ਹੈ ਚਿੰਤਾ ਅਤੇ ਤਣਾਅ ਦੀ ਤਾਂ ਅਸੀਂ ਆਪਣਾ ਦਿਲ ਫੁੱਲਣ ਤੋਂ ਗੁਰੇਜ਼ ਕਰ ਲੈਂਦੇ ਹਾਂ। ਡਿਪਰੈਸ਼ਨ ਤੇ ਐਂਗਜ਼ਾਇਟੀ ਦੇ ਵੱਧ ਰਹੇ ਮਸਲੇ ਇਸ ਸਮੇਂ ਇਸ਼ਾਰਾ ਕਰਦੇ ਨੇ ਕਿ ਇਸ ਬਾਰੇ ਵਧੇਰੇ ਗੱਲ ਕਰਨ ਦੀ ਲੋੜ ਹੈ ਤੇ ਇੱਕ ਮਾਹਰ ਤੋਂ ਇਸ ਦੇ ਹੱਲ ਬਾਰੇ ਜਾਣਨਾ ਵੀ ਜ਼ਰੂਰੀ ਹੈ। ਤੇ ਟੈਲੀਫੋਨ ਲਾਈਨ ਤੇ ਇਸ ਸਮੇਂ ਸਾਡੇ ਨਾਲ ਸਾਂਝ ਪਾਈ ਹੋਈ ਹੈ ਮੈਲਬਨ ਤੋਂ ਨਈਮ ਰਾਣਾ ਜੀ ਨੇ, ਜੋ ਕਿ ਡਿਪਰੈਸ਼ਨ ਤੇ ਐਂਗਜ਼ਾਇਟੀ ਦੇ ਨਾਲ ਸੰਘਰਸ਼ ਕਰ ਰਹੇ ਲੋਕਾਂ ਨੂੰ ਕੌਂਸਲਿੰਗ ਰਾਹੀਂ ਸਹਾਇਤਾ ਪ੍ਰਦਾਨ ਕਰਦੇ ਨੇ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਨਈਮ ਰਾਣਾ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ। ਜੀ, ਤੇ ਪਹਿਲਾ ਸਵਾਲ ਮੇਰਾ ਤੁਹਾਨੂੰ ਇਹੀ ਹੈ ਕਿ ਡਿਪਰੈਸ਼ਨ ਤੇ ਐਂਗਜ਼ਾਇਟੀ ਦੇ ਲੱਛਣ ਕੀ ਨੇ? ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਬੰਦਾ ਡਿਪਰੈਸ ਹੈ?
ਭਾਈ, ਕਾਫੀ ਸਾਰੇ ਸਿੰਪਟਮਸ ਨੇ, ਕਿਉਂਕਿ ਇੱਕ ਤੇ ਸਿੰਪਟਮਸ ਤੋਂ ਪਹਿਲੇ ਲੋਕੀ ਆਪ ਹੀ ਦੱਸਣ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਉਸ ਤੋਂ ਬਾਅਦ ਫਿਰ ਸਿੰਪਟਮਸ ਸ਼ੁਰੂ ਹੋ ਜਾਂਦੇ ਨੇ। ਸਿੰਪਟਮਸ ਇਸ ਤਰ੍ਹਾਂ ਨੇ, ਜਿਸ ਤਰ੍ਹਾਂ ਕਿ ਭਾਈ ਕਿਸੇ ਚੀਜ਼ ਵਿੱਚ ਦਿਲ ਨਹੀਂ ਲੱਗ ਰਿਹਾ, ਕੁਝ ਕਰਨਾ ਨਹੀਂ ਚਾਹੁੰਦੇ, ਜਾਂ ਨੀਂਦਰ ਘੱਟ ਗਈ ਹੈ, ਜਾਂ ਬਹੁਤ ਜ਼ਿਆਦਾ ਸੋਨਾ ਸ਼ੁਰੂ ਕਰਤਾ ਹੈ, ਜਾਂ ਫਿਰ ਐਸੀਆਂ ਚੀਜ਼ਾਂ ਖਾਣੀਆਂ ਸ਼ੁਰੂ ਕਰਤੀ ਜਿਹਨਾਂ ਦਾ ਮਤਲਬ ਹੈਲਦੀ ਫੂਡ ਨਹੀਂ ਹੈਗਾ, ਜੰਕ ਫੂਡ ਜ਼ਿਆਦਾ ਖਾਣਾ ਸ਼ੁਰੂ ਕਰਤਾ, ਆਪਣੇ ਦੋਸਤਾਂ ਯਾਰਾਂ ਨੂੰ ਮਿਲਣਾ ਛੱਡਤਾ, ਟਾਈਮ ਤੇ ਨਾ ਖਾਣਾ ਜਾਂ ਖਾਣਾ ਹੀ ਘੱਟ ਕਰ ਦੇਣਾ, ਜਾਂ ਕੋਈ ਇਹੋ ਜਿਹੀ ਐਕਟੀਵਿਟੀਜ਼ ਕਰਨਾ ਜਿਹਦਾ ਕੋਈ ਫਾਇਦਾ ਨਹੀਂ ਹੈਗਾ, ਮਤਲਬ ਬਹੁਤ ਜ਼ਿਆਦਾ ਟੀ ਵੀ ਦੇਖਣਾ ਸ਼ੁਰੂ ਕਰਤਾ, ਫਿਰ ਆਈ ਥਿੰਕ ਲੋਕੀ ਡਰੱਗਸ ਦਾ ਵੀ ਜਾਂ ਨਸ਼ੇ ਦਾ ਵੀ ਯੂਜ਼ ਕਰਦੇ ਨੇ, ਜਾਂ ਗੈਂਬਲਿੰਗ ਜ਼ਿਆਦਾ ਸ਼ੁਰੂ ਹੋ ਗਈ, ਇਹ ਹੈਗੇ ਨੇ ਸਿੰਪਟਮਸ। ਹਾਂਜੀ
ਜੀ, ਅਤੇ ਜਿਹੜੇ ਤੁਸੀਂ ਸਿੰਪਟਮਸ ਦੱਸੇ ਨੇ, ਮੇਰੇ ਖਿਆਲ ਦੇ ਨਾਲ ਇੱਕ ਅੱਧਾ ਸਿੰਪਟਮ ਹਰੇਕ ਵਿਅਕਤੀ ਦੇ ਵਿੱਚ ਹੋਏਗਾ, ਅਤੇ ਕੀ ਕਈ ਵਾਰੀ ਤੁਹਾਨੂੰ ਇਹ ਪਰਖਣ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਕਿ ਵਾਕਈ ਬੰਦਾ ਡਿਪਰੈਸ ਹੈ ਜਾਂ ਇਹ ਵਹਿਮ ਹੈ? ਤਾਂ ਕਿਵੇਂ ਪੱਕਾ ਕਿਵੇਂ ਕਰਦੇ ਹੋ ਕਿ ਉਹ ਡਿਪਰੈਸਡ ਹੈ?
ਪੱਕਾ ਉਹਨਾਂ ਦੀ ਫੰਕਸ਼ਨੈਲਿਟੀ ਦੇਖਣਾ ਕਿ ਬਈ ਆਪਣੇ ਰਿਸ਼ਤੇ ਵਿੱਚ, ਜਿਵੇਂ ਹਰ ਇਨਸਾਨ ਦਾ ਆਪਣੇ ਕੋਈ ਨਾ ਕੋਈ ਰਿਸ਼ਤਾ ਤੇ ਹੈ, ਮਾਂ ਪਿਓ ਦੇ ਨਾਲ, ਭੈਣਾਂ ਭਰਾਵਾਂ ਨਾਲ, ਜਾਂ ਬੀਵੀ ਨਾਲ, ਜਾਂ ਬੱਚਿਆਂ ਨਾਲ, ਉਹਦੇ ਵਿੱਚ ਸਹੀ ਪਰਫੋਰਮ ਕਰ ਰਹੇ ਨਹੀਂ ਜਾਂ ਨਹੀਂ ਕਰ ਰਹੇ, ਉਸ ਤੋਂ ਬਾਅਦ ਫਿਰ ਆਪਣੇ ਜਿਹੜਾ ਕੰਮ ਕਰ ਰਹੇ ਨੇ ਉਹਦੇ ਵਿੱਚ ਦਿਲ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ। ਉਸ ਤੋਂ ਇਲਾਵਾ ਜਿਹੜੇ ਆਪਣੇ ਦੋਸਤਾਂ ਯਾਰਾਂ ਨੂੰ ਮਿਲ ਕੇ ਕਦੇ ਖੁਸ਼ੀ ਹੁੰਦੀ ਸੀ, ਉਹ ਹੁਣ ਦਿਲ ਕਰਦਾ ਉਹਨਾਂ ਨੂੰ ਮਿਲਣ ਤੇ ਜਾਂ ਨਹੀਂ ਕਰਦਾ, ਤੇ ਫਿਰ ਇਹ ਵੀ ਸੋਚਦਾ ਕਿ ਬਈ ਇਹ ਕਿੰਨੇ ਅਰਸੇ ਤੋਂ ਚੱਲ ਰਿਹਾ ਕੰਮ, ਜੇ ਤੇ ਕੁਛ ਹਫਤੇ ਹੋ ਗਏ ਜਾਂ ਕੁਛ ਮਹੀਨੇ ਹੋ ਗਏ, ਫਿਰ ਤੇ ਵਾਕਈ ਬੰਦਾ ਡਿਪਰੈਸ ਹੈ, ਜਾਂ ਤੇ ਕੋਈ ਵਕਤੀ ਤੌਰ ਤੇ ਚੀਜ਼ ਹੈ, ਯਾਨੀ ਕਿ ਇਸੇ ਹਫਤੇ ਸ਼ੁਰੂ ਹੋਈ ਹੈ, ਤੇ ਫਿਰ ਤੇ ਮੈਂ ਹੋ ਸਕਦਾ ਕੋਈ ਵਕਤੀ ਤੌਰ ਤੇ ਚੀਜ਼ ਹੋਏ, ਡਿਪਰੈਸ਼ਨ ਨਾ ਹੋਏ, ਤੇ ਇਹ ਹੀ ਦੇਖਣਾ ਕਿ ਬਈ ਕਿੰਨਾ ਅਰਸਾ ਹੋ ਗਿਆ ਹੈ ਇਸ ਬਿਹੇਵੀਅਰ ਨੂੰ।
ਜੀ, ਤੇ ਜੇ ਕੋਈ ਇਹਦਾ ਇਲਾਜ ਨਾ ਕਰਾਵੇ ਤੇ ਕਿੰਨਾ ਕੁ ਖਤਰਨਾਕ ਹੋ ਸਕਦਾ ਹੈ?
ਬਹੁਤ ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਦੇਖੋ, ਜਿਸ ਤਰ੍ਹਾਂ ਮੈਂ ਦੱਸਿਆ ਕਿ ਬਈ ਦੋਸਤਾਂ ਯਾਰਾਂ ਨੂੰ ਮਿਲਣ ਤੇ ਦਿਲ ਨਾ ਕਰੇ, ਜਾਂ ਆਪਣੇ ਰਿਸ਼ਤੇ ਵਿੱਚ ਤੁਸੀਂ ਸਹੀ ਪਰਫੋਰਮ ਨਾ ਕਰ ਸਕ ਰਹੇ ਹੋ, ਦੂਸਰਿਆਂ ਦੀ ਖੁਸ਼ੀ 'ਚ ਆਪਣੀ ਖੁਸ਼ੀ ਨਾ ਦੇਖ ਰਹੇ ਹੋ, ਜਾਂ ਫਿਰ ਆਪਣੇ ਕੰਮ ਵਿੱਚ ਨਾ ਧਿਆਨ ਲੱਗ ਰਿਹਾ ਹੈ, ਫਿਰ ਇਹ ਹੀ ਹੋਏਗਾ ਕਿ ਜ਼ਾਹਿਰ ਜੇ ਤੁਸੀਂ ਪ੍ਰੋਵਾਈਡਰ ਹੋ ਤੇ ਫਾਈਨੈਂਸ਼ੀਅਲ ਡਿਫੀਕਲਟੀਜ਼, ਫਿਰ ਆਪਣੇ ਆਪ ਨੂੰ ਇਹ ਸਮਝਣਾ ਕਿ ਬਈ ਮੈਂ ਫੇਲੀਅਰ ਹਾਂ, ਫਿਰ ਨਸ਼ੇ ਇਸਤੇਮਾਲ ਕਰਨਾ ਜਾਂ ਐਸਾ ਬਿਹੇਵੀਅਰ ਸ਼ੁਰੂ ਹੋ ਜਾਂਦਾ ਜਿਹੜਾ ਸੈਲਫ ਡਿਸਟਰਕਟਿਵ ਹੁੰਦਾ ਹੈ, ਯਾਨੀ ਕਿ ਸੈਲਫ ਹਾਰਮ ਕਰਨਾ, ਫਿਜ਼ੀਕਲ ਹਾਰਮ ਕਰਨਾ, ਜਾਂ ਫਿਰ ਨਸ਼ੇ ਦਾ ਯੂਜ਼ ਕਰਨਾ, ਜਾਂ ਐਸੀ ਐਕਟੀਵਿਟੀਜ਼ ਕਰਨਾ ਜਿਹਦਾ ਕੋਈ ਫਾਇਦਾ ਨਹੀਂ ਹੈਗਾ, ਲੇਕਿਨ ਜ਼ਾਹਿਰ ਨੁਕਸਾਨ ਹੀ ਹੈ। ਕੁਛ ਲੋਕ ਖੁਦਕੁਸ਼ੀ ਤੇ ਵੀ ਕੋਸ਼ਿਸ਼ ਕਰਦੇ ਨੇ ਕਰਨ ਦੀ, ਤੇ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਨਾ।
ਜੀ, ਤੇ ਕੀ ਆਪਣੇ ਭਾਈਚਾਰੇ ਦੇ ਵਿੱਚ ਲੋਕ ਅਕਸਰ ਨਜ਼ਰ ਅੰਦਾਜ਼ ਕਰਦੇ ਨੇ ਇਸ ਸਮੱਸਿਆ ਨੂੰ, ਤੁਹਾਨੂੰ ਕੀ ਲੱਗਦਾ ਹੈ?
ਹਾਂਜੀ, ਬਹੁਤ ਜ਼ਿਆਦਾ ਨਜ਼ਰ ਅੰਦਾਜ਼ ਕਰਦੇ ਨੇ, ਕਿਉਂਕਿ ਇਹ ਸਪੈਸ਼ਲੀ ਸਾਡੀ ਕਮਿਊਨਿਟੀ ਵਿੱਚ, ਕਿਉਂਕਿ ਇੰਨੀ ਅਵੇਅਰਨੈਸ ਹੀ ਹੈਗੀ ਨਹੀਂ ਹੈਗੀ, ਕਿ ਲੋਕੀ ਸਮਝਦੇ ਨੇ ਕਿ ਬਈ ਤੂੰ ਇਹ ਦੁਖੀ ਨਾ ਹੋ, ਕਿਉਂਕਿ ਹੋਰ ਹੀ ਇੰਨੀਆਂ ਚੀਜ਼ਾਂ ਨੇ ਦੇਖਣਾ, ਤੇਰੀ ਜ਼ਿੰਮੇਦਾਰੀਆਂ ਹੈਗੀਆਂ ਨੇ, ਤੂੰ ਕਿਉਂ ਨਹੀਂ ਕਰਦਾ, ਤੇ ਇਹ ਲੋਕੀ ਸਮਝਦੇ ਨੇ ਕਿ ਬਈ ਡਿਪਰੈਸ ਹੋਣਾ ਇੱਕ ਵੀਕਨੈਸ ਹੈ, ਇੱਕ ਕਮਜ਼ੋਰੀ ਹੈ, ਲੇਕਿਨ ਇਹ ਨਹੀਂ ਸੋਚਦੇ ਕਿ ਇਹ ਜਿਹੜਾ ਬੰਦਾ ਡਿਪਰੈਸ ਇਹ ਉਹਦੇ ਆਪਣੇ ਹੱਥ 'ਚ ਨਹੀਂ ਹੈਗਾ, ਉਹਦੇ ਆਪਣੇ ਕੰਟਰੋਲ 'ਚ ਨਹੀਂ ਹੈਗਾ। ਫਿਰ ਇਹੀ ਕਿ ਲੋਕ ਸਮਝਦੇ ਕਿ ਅਸੀਂ ਦੱਸਾਂਗੇ ਤੇ ਲੋਕੀ ਸਾਨੂੰ ਕਹਿਣਗੇ ਬਈ ਇਹ ਤੇਰਾ ਹੀ ਕਸੂਰ ਹੈ ਜੇ ਤੂੰ ਡਿਪਰੈਸ ਹੈਗਾ, ਤੇ ਉਸ ਵਜ੍ਹਾ ਤੋਂ ਲੋਕੀ ਨਹੀਂ ਹੈਲਪ ਨਹੀਂ ਮੰਗਦੇ, ਜਾਂ ਫਿਰ ਦੱਸਦੇ ਨਹੀਂ ਲੋਕਾਂ ਨੂੰ ਕਿ ਕੀ ਹੋ ਰਿਹਾ।
ਜੀ, ਤੇ ਜਦੋਂ ਤੁਸੀਂ ਕਿਸੇ ਨੂੰ ਡਾਇਗਨੋਸ ਕਰ ਲੈਂਦੇ ਹੋ ਕਿ ਇਹਦੇ ਵਿੱਚ ਡਿਪਰੈਸ਼ਨ ਅਤੇ ਐਗਜ਼ਾਈਟੀ ਦੇ ਕਾਫੀ ਜ਼ਿਆਦਾ ਸਿੰਪਟਮਸ ਨੇ, ਬੰਦਾ ਡਿਪਰੈਸ ਹੈ, ਤਾਂ ਉਹਦਾ ਇਲਾਜ ਦਾ ਪ੍ਰੋਸੈਸ ਕਿਵੇਂ, ਸਟੈਪ ਬਾਏ ਸਟੈਪ ਕਿਵੇਂ ਹੁੰਦਾ ਹੈ?
ਇਲਾਜ ਤੇ ਡਿਫਰੈਂਟ ਪ੍ਰੋਸੈਸਿਸ ਹੈਗੇ ਨੇ, ਮੇਰੇ ਕੋਲ ਤੇ ਜ਼ਿਆਦਾ ਥੈਰੇਪੀ ਦਾ ਤਰੀਕਾ ਹੈਗਾ ਇਲਾਜ ਦਾ। ਇੱਕ ਦੂਸਰਾ ਇਲਾਜ ਹੈ ਵੀ ਕਿ ਤੁਸੀਂ ਡਾਕਟਰ ਕੋਲ ਜਾ ਕੇ ਤੇ ਡਿਪਰੈਸ਼ਨ ਦੀ ਦਵਾਈ ਵੀ ਲੈ ਸਕਦੇ ਹੋ, ਲੇਕਿਨ ਉਹ ਜਿਹੜੀ ਦਵਾਈ ਹੁੰਦੀ ਉਹ ਸਿਰਫ ਸਿੰਪਟਮਸ ਨੂੰ ਕੰਟਰੋਲ ਕਰਦੀ, ਜਿਹੜਾ ਰੀਜ਼ਨ ਹੁੰਦੀ ਡਿਪਰੈਸ ਹੋਣ ਦੀ ਉਹਨੂੰ ਨਹੀਂ ਕੰਟਰੋਲ ਕਰ ਸਕਦੀ। ਤੇ ਜਿਹੜੀ ਰੀਜ਼ਨ ਹੁੰਦੀ ਡਿਪਰੈਸ ਹੋਣ ਦੀ ਉਹ ਤੇ ਥੈਰੇਪੀ ਵਿੱਚ ਹੀ ਤੁਸੀਂ ਐਕਸਪਲੋਰ ਕਰ ਸਕਦੇ ਹੋ। ਤੇ ਫਿਰ ਮੇਰੇ ਥੈਰੇਪੀ ਦੇ ਥਰੂ ਇਹ ਹੁੰਦਾ ਸਭ ਤੋਂ ਪਹਿਲੇ ਕੋਸ਼ਿਸ਼ ਤੇ ਕਿ ਇਨਸਾਨ ਨੂੰ ਉਸ ਲੈਵਲ ਤੇ ਲਿਆਇਆ ਜਾਏ ਗੱਲਾਂ ਬਾਤਾਂ ਕਰਕੇ ਜਾਂ ਆਪਸ ਵਿੱਚ ਟਰੱਸਟ ਪੈਦਾ ਕਰਕੇ ਕਿ ਬਈ ਉਹ ਫਿਰ ਉਮੀਦ ਉਹਨਾਂ ਚ ਪੈਦਾ ਹੋਏ ਕਿ ਬਈ ਗੱਲ ਕਰਨ ਦਾ ਫਾਇਦਾ ਹੈ ਵੇ, ਤੇ ਫਿਰ ਉਹ ਦੱਸਣ ਕਿ ਬਈ ਕੀ ਵਜ੍ਹਾ ਹੈ, ਕੀ ਹੋ ਰਿਹਾ ਜ਼ਿੰਦਗੀ ਚ, ਪਹਿਲੇ ਕੀ ਹੋਇਆ ਜ਼ਿੰਦਗੀ ਚ, ਪਹਿਲੇ ਵੀ ਹੋ ਸਕਦਾ ਡਿਪਰੈਸ ਹੋਏ ਹੋਣ, ਫਿਰ ਕਿਸਾ ਹੱਲ ਕੀਤਾ, ਕਿਉਂ ਹੋ ਸਕਦਾ ਉਹਨਾਂ ਕੋਲ ਆਪਣੇ ਕੋਈ ਟੂਲ ਹੋਣ ਜਿਹੜੇ ਭੁੱਲ ਗਏ ਹੋਣ ਕਿ ਬਈ ਮੈਂ ਆਪ ਵੀ ਕਰ ਸਕਦਾ ਇਹਦਾ ਹੱਲ। ਤੇ ਥੈਰੇਪੀ ਦਾ ਮਕਸਦ ਇਹ ਹੁੰਦਾ ਕਿ ਅਗਲੇ ਬੰਦੇ ਨੂੰ ਜ਼ਿਆਦਾ ਸੈਲਫ ਸਫੀਸ਼ੀਐਂਟ ਕਰਨ ਦੀ ਕੋਸ਼ਿਸ਼ ਕੀਤੀ ਜਾਏ।
ਜੀ, ਤੇ ਤੁਹਾਨੂੰ ਕਾਰਨ ਕੀ ਲੱਗਦੇ ਨੇ ਕਿ ਜ਼ਿਆਦਾਤਰ ਕਿਸੇ ਵਿਅਕਤੀ ਦੇ ਡਿਪਰੈਸ਼ਨ ਜਾਂ ਐਂਗਜ਼ਾਇਟੀ ਜਦੋਂ ਹੁੰਦੀ ਹੈ, ਤੁਸੀਂ ਆਪਣੇ ਕਰੀਅਰ ਦੇ ਥਰੂ ਉਹਨਾਂ ਨੂੰ ਦੇਖਿਆ ਹੋਏਗਾ ਕਿ ਜ਼ਿਆਦਾਤਰ ਕਾਰਨ ਕੀ ਹੁੰਦਾ ਹੈ?
ਕਾਰਨ ਕੁਝ ਮੈਂ ਤੁਹਾਨੂੰ ਬਿਆਨ ਦੱਸਦਾ ਕਿ ਕਾਰਨ ਹੋ ਸਕਦੇ ਨੇ। ਇਹ ਵੇ ਕਿ ਤੁਹਾਨੂੰ ਤੁਹਾਡੇ ਤੇ ਜ਼ਿੰਮੇਦਾਰੀਆਂ ਇੰਨੀਆਂ ਜ਼ਿਆਦਾ ਹੋਣ ਕਿ ਤੁਸੀਂ ਸਮਝੋ ਕਿ ਮੈਂ ਪਰਫੋਰਮ ਨਹੀਂ ਕਰ ਸਕਦਾ ਉਹ ਸਾਰੇ ਕੁਛ। ਮਤਲਬ ਇਹ ਸੋਚੋ ਕਿ ਸਾਡੀ ਕਮਿਊਨਿਟੀ ਚ ਇਹ ਹੈ ਕਿ ਇੱਕ ਬੰਦਾ ਬਾਹਰ ਆਉਂਦਾ ਤੇ ਪਿੱਛੇ ਸਭ ਕੋਈ ਲੋਕੀ ਕਹਿ ਰਹੇ ਹੁੰਦੇ ਨੇ ਕਿ ਬਈ ਮੈਨੂੰ ਪੈਸੇ ਕਿਹਨੂੰ ਭੇਜੇਗਾ, ਜਾਂ ਮੈਨੂੰ ਨਵਾਂ ਫੋਨ ਲੈ ਕੇ ਦੇ, ਨਵਾਂ ਆਈਫੋਨ ਲੈ ਕੇ ਦੇ, ਤੇ ਉਹ ਸਾਰਾ ਆਪਣੇ ਆਪ ਤੇ ਬੋਝ ਸਮਝਣਾ। ਤੇ ਇੱਥੇ ਆ ਕੇ ਤੇ ਇੱਕ ਤੇ ਠੀਕ ਹੈ ਕੰਮ ਕਰਕੇ ਪੈਸੇ ਤੇ ਮਿਲਦੇ ਨੇ, ਲੇਕਿਨ ਉਸ ਇਲਾਵਾ ਹੋਰ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਕਿ ਆਪਣਿਆਂ ਦਾ ਪਿਆਰ ਨਹੀਂ ਰਹਿੰਦਾ, ਕੋਈ ਖਿਆਲ ਰੱਖਣ ਵਾਲਾ ਨਹੀਂ ਹੁੰਦਾ, ਜਾਂ ਕੋਈ ਐਸਾ ਇੱਥੇ ਕੋਈ ਮਸਲਾ ਹੋ ਗਿਆ ਤੇ ਤੁਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਕਿਉਂਕਿ ਤੁਸੀਂ ਇਹ ਨਹੀਂ ਚਾਹੁੰਦੇ ਕਿ ਪਿੱਛੇ ਜਿਹੜੇ ਲੋਕੀ ਨੇ ਉਹ ਪਰੇਸ਼ਾਨ ਨਾ ਹੋਣ ਸਾਡੇ ਬਾਰੇ। ਤੇ ਉਹ ਚੀਜ਼ਾਂ ਆਪਣੇ ਅੰਦਰ ਰੱਖ ਰੱਖ ਕੇ ਨਾ, ਤੇ ਫਿਰ ਲੋਕੀ ਸਮਟਾਈਮਸ ਸੋਚਦੇ ਨੇ ਕਿ ਬਈ ਮੈਂ ਇੱਕ ਤੇ ਪਰਫੋਰਮ ਵੀ ਨਹੀਂ ਕਰ ਰਿਹਾ, ਮੈਨੂੰ ਕੋਈ ਪਿਆਰ ਕਰਨ ਵਾਲਾ ਵੀ ਨਹੀਂ ਹੈਗਾ, ਤੇ ਫਿਰ ਆਪਣੇ ਆਪ ਨੂੰ ਸੈਲਫ ਨੂੰ ਆਪਣੇ ਆਪ ਨੂੰ ਜ਼ਰਾ ਜੱਜ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਸੋਚਦੇ ਨੇ ਕਿ ਮੈਂ ਇੰਨਾ ਚੰਗਾ ਵੀ ਨਹੀਂ ਹੈਗਾ। ਤੇ ਉਹ ਜਿਹੜਾ ਆਪਣੇ ਆਪ ਨੂੰ ਜੱਜ ਕਰਨਾ, ਆਪਣੇ ਆਪ ਨੂੰ ਕ੍ਰਿਟੀਸਾਈਜ਼ ਕਰਨਾ, ਉਹ ਆਪਣੇ ਅੰਦਰ ਹੀ ਹੁੰਦਾ, ਤੇ ਉਹ ਫਿਰ ਕੋਂਸਟੈਂਟਲੀ ਕਰਨਾ ਆਪਣੇ ਆਪ ਨੂੰ ਕ੍ਰਿਟੀਸਾਈਜ਼, ਤੇ ਫਿਰ ਆਪਣੀ ਸੈਲਫ ਸਟੀਮ ਘੱਟ ਹੋ ਜਾਂਦੀ ਹੈ, ਆਪਣੇ ਆਪ ਨੂੰ ਇਸ ਕਾਬਿਲ ਨਹੀਂ ਸਮਝਦੇ ਕਿ ਮੈਂ ਪਿਆਰ ਦੇ ਕਾਬਿਲ ਹਾਂ ਜਾਂ ਦੋਸਤੀ ਦੇ ਕਾਬਿਲ ਹਾਂ ਜਾਂ ਰਿਸ਼ਤੇਦਾਰੀ ਦੇ ਕਾਬਿਲ ਹਾਂ, ਤੇ ਉਸ ਵਜ੍ਹਾ ਨਾਲ ਡਿਪਰੈਸ ਹੋਣਾ ਸ਼ੁਰੂ ਹੋ ਜਾਂਦਾ।
ਜੀ, ਤੇ ਮੰਨ ਲਓ ਜੇਕਰ ਕਿਸੇ ਨੂੰ ਆਪਣੇ ਪਰਿਵਾਰ ਦੇ ਵਿੱਚ ਮਹਿਸੂਸ ਹੁੰਦਾ ਹੈ ਕਿ ਉਹਨਾਂ ਦਾ ਕੋਈ ਆਪਣਾ ਕਰੀਬੀ ਜਿਹੜਾ ਹੈ ਉਹ ਡਿਪਰੈਸ ਹੈ ਇਸ ਵੇਲੇ, ਜਾਂ ਕਿਸੇ ਵਿਅਕਤੀ ਨੂੰ ਖੁਦ ਲੱਗਦਾ ਹੈ ਕਿ ਸ਼ਾਇਦ ਮੈਂ ਡਿਪਰੈਸ ਹੋ ਰਿਹਾ ਹਾਂ, ਤੇ ਇਸ ਤੋਂ ਬਚਣ ਦੇ ਲਈ ਉਹ ਘਰੇਲੂ ਤੌਰ ਤੇ ਕਿੱਥੋਂ ਸ਼ੁਰੂਆਤ ਕਰ ਸਕਦੇ ਨੇ?
ਸਭ ਤੋਂ ਪਹਿਲੇ ਤੇ ਇਹ ਨਾ ਕਰੋ ਕਿ ਉਹਨਾਂ ਨੂੰ ਮਸ਼ਵਰਾ ਨਾ ਦਿਓ ਕੋਈ ਕਿ ਬਈ ਤੂੰ ਇੰਜ ਕਰ, ਕਿ ਬਈ ਤੂੰ ਫਲਾਣਾ ਉੱਠ ਕੇ ਜਾ, ਦੋਸਤ ਬਣਾ, ਜਾਂ ਫਿਰ ਟੀਵੀ ਤੇ ਕੋਈ ਪ੍ਰੋਗਰਾਮ ਦੇਖ, ਹੱਸਣ ਖੇਡਣ ਦਾ, ਉਹਨਾਂ ਨੂੰ ਮਸ਼ਵਰਾ ਨਾ ਦਿਓ, ਕਿਉਂਕਿ ਮਸ਼ਵਰਾ ਦਿੰਦੇ ਹੋ ਨਾ ਤੇ ਅਗਲਾ ਇਹੀ ਸਮਝਦਾ ਕਿ ਬਈ ਮੈਨੂੰ ਬੇਵਕੂਫ ਸਮਝ ਰਹੇ ਨੇ ਤੇ ਮੈਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਤੇ ਇਹ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਜ਼ਰਾ ਕਿਰਿਓਸਿਟੀ ਨਾਲ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਹਨਾਂ ਨੂੰ ਪੁੱਛੋ ਕਿ ਬਈ ਤੂੰ ਤੈਨੂੰ ਕਿਸੇ ਚੀਜ਼ ਦਾ ਗਮ ਹੈ ਤੇ ਬਈ ਮੈਨੂੰ ਦੱਸ ਆਪਣੇ ਡਿਪਰੈਸ਼ਨ ਦੇ ਬਾਰੇ ਮੈਨੂੰ ਦੱਸ, ਤੇ ਜੇ ਮੈਨੂੰ ਨਹੀਂ ਦੱਸਦਾ ਤਾਂ ਕਿਹਨੂੰ ਦੱਸ ਸਕਦਾ, ਹੋ ਜਾ ਉਹਨਾਂ ਦੇ ਹੋਈ ਕੋਈ ਜਾਣ ਵਾਲੇ ਜਿਹਨੂੰ ਦੱਸ ਸਕਣ, ਨਹੀਂ ਦੱਸ ਸਕਦੇ ਤੇ ਫਿਰ ਹੋਰ ਵੀ ਹੈਲਪ ਅਵੇਲੇਬਲ ਹੈ ਵੇ, ਫੋਨ ਤੇ ਵੀ ਤੁਸੀਂ ਗੱਲ ਕਰ ਸਕਦੇ ਹੋ, ਲਾਈਫ ਲਾਈਨ ਤੇ ਕਾਲ ਕਰ ਸਕਦੇ ਹੋ, ਬਿਓਂਡ ਬਲੂ ਤੇ ਕਾਲ ਕਰ ਸਕਦੇ ਹੋ, ਥੈਰੇਪੀ ਦੀ ਹੈਲਪ ਮੰਗ ਸਕਦੇ ਹੋ, ਜਾ ਕੇ ਆਪਣੇ ਡਾਕਟਰ ਨੂੰ ਦੱਸ ਸਕਦੇ ਹੋ।
ਜੀ, ਤੇ ਹੈਲਪਲਾਈਨ ਜੇ ਆਸਟ੍ਰੇਲੀਆ ਦੇ ਵਿੱਚ ਗੱਲ ਕਰੀਏ, ਕਿਹੜੀਆਂ ਕਿਹੜੀਆਂ ਹੈਲਪਲਾਈਨਸ ਅਵੇਲੇਬਲ ਹੈਗੀਆਂ ਨੇ?
ਹੈਲਪਲਾਈਨ ਇੱਕ ਤੇ ਲਾਈਫ ਲਾਈਨ ਹੈ, ਦੂਸਰਾ ਬਿਓਂਡ ਬਲੂ, ਫਿਰ ਇੱਕ ਜਗ੍ਹਾ ਹੈਗੀ ਹੈ ਬਲੈਕ ਡੋਗ ਇੰਸਟੀਟਿਊਸ਼ਨ, ਉਹਨਾਂ ਦੀ ਵੈਬਸਾਈਟ ਤੇ ਵੀ ਕਾਫੀ ਇਨਫੋਰਮੇਸ਼ਨ ਹੈਗੀ ਹੈ ਕਿ ਜੋ ਕੋਈ ਡਿਪਰੈਸ ਹੋਵੇ ਉਹਦੇ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ ਤੇ ਕਿਸ ਤਰ੍ਹਾਂ ਦੀ ਹੈਲਪ ਅਵੇਲੇਬਲ ਹੈ ਬਿਯੋਂਡ ਬਲੂ ਦੇ ਵੈਬਸਾਈਟ ਤੇ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਕਿ ਭਾਈ ਤੁਹਾਨੂੰ ਤੁਹਾਨੂੰ ਡਿਪਰੈਸ਼ਨ ਹੈ ਵੀ ਜਾਂ ਨਹੀਂ ਹੈ, ਉੱਥੇ ਸਿੰਪਟਮਸ ਉਹਨਾਂ ਨੇ ਲਿਸਟ ਦਿੱਤੀ ਹੋਈ ਹੈ।
ਜੀ, ਤੇ ਅਖੀਰ ਦੇ ਵਿੱਚ ਕੋਈ ਸੁਨੇਹਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਸਰੋਤਿਆਂ ਦੇ ਨਾਂ ਤੇ ਤਾਂ ਜ਼ਰੂਰ।
ਮੇਰੇ ਹੀ ਬਸ ਇਹੀ ਮਸ਼ਵਰਾ ਹੈ ਸਭ ਨੂੰ ਕਿ ਬਈ ਕਿਸੇ ਨੂੰ ਜੱਜ ਨਾ ਕਰੋ ਕਿ ਬਈ ਕੋਈ ਦੁਖੀ ਹੈ ਜਾਂ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ, ਇਹ ਨਾ ਸੋਚੋ ਕਿ ਬਈ ਇਹ ਇਸ ਤਰ੍ਹਾਂ ਹੀ ਹੈਗਾ, ਜਾਂ ਕੰਪੇਅਰ ਨਾ ਕਰੋ। ਆ ਜਿਵੇਂ ਲੋਕੀ ਆਪਣੇ ਬੱਚਿਆਂ ਨੂੰ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਨੇ, ਉਹ ਦੇਖ ਉਹ ਤੇ ਇੰਨਾ ਚਲਾਕ ਹੈ, ਇੰਨਾ ਤੇਜ਼ ਹੈ ਪੜ੍ਹਾਈ ਹੈ, ਜਿੱਥੋਂ ਵੀ ਹੋਣੀ ਹੈ। ਬਈ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਕੰਪੇਅਰ ਨਾ ਕਰੋ ਲੋਕਾਂ ਨਾਲ।
ਜੀ ਜੀ, ਬਹੁਤ ਬਹੁਤ ਸ਼ੁਕਰੀਆ ਨਈਮ ਰਾਣਾ ਜੀ ਸਾਨੂੰ ਸਮਾਂ ਦੇਣ ਦੇ ਲਈ ਤੇ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ। ਧੰਨਵਾਦ।
ਸ਼ੁਕਰੀਆ ਜੀ। You with SBS Radio.